ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬਾ ਜੀ ਦੁਆਰਾ ਜੋ ਸੰਗਤ ਵਿਸ਼ੇ ਉੱਪਰ 14 ਲੇਖ ਲਿਖੇ ਹਨ, ਉਹਨਾਂ ਵਿੱਚੋਂ ਅੱਜ ਲੇਖ ਨੰਬਰ 88 ਭਾਗ 11 ਆਪ ਜੀ ਦੇ ਸਾਹਮਣੇ ਪੜ੍ਹਨ ਲੱਗਿਆ। ਬੜੇ ਧਿਆਨ ਨਾਲ ਪਿਆਰ ਨਾਲ ਸ਼੍ਰਵਣ ਕਰੀਏ। ਸੰਗਤ ਭਾਗ 11। ਰੱਬੀ ਕਾਇਨਾਤ ਦੇ ਦੋ ਮੰਡਲ ਹਨ, ਬ੍ਰਹਮ ਮੰਡਲ ਅਥਵਾ ਆਤਮਿਕ ਮੰਡਲ, ਦੂਸਰਾ ਮਾਇਕੀ ਤ੍ਰੈ ਗੁਣੀ ਮੰਡਲ। ਇਹ ਦੋਨੋਂ ਮੰਡਲ ਕੋਈ ਅੱਡੋ ਅੱਡ ਮਾਦੀ ਫਿਜ਼ੀਕਲ ਵਿਲੱਖਣ ਦੇਸ਼ ਟਾਪੂ ਜਾਂ ਸਿਤਾਰੇ ਪਲੈਨਟਸ ਨਹੀਂ ਹਨ। ਬ੍ਰਹਮ ਮੰਡਲ ਦੀ ਹੋਂਦ ਸੱਚੀ ਅਵਿਚਲ ਅਪਾਰ ਸਵੈਭੰਗ ਪ੍ਰਕਾਸ਼ਮਈ ਰਹੱਸਮਈ ਪ੍ਰੇਮ ਸਵੈਪਨਾ ਪਿਰਮ ਰਸ ਚੁੱਪ ਪ੍ਰੀਤ ਸ਼ਾਂਤ ਰੂਪ ਸਹਿਜ ਬਿਸਮਾਦੀ ਅਨਹਦ ਜੁਣਕਾਰ ਵਾਲੀ ਹੈ। ਅਪਿਓ ਪੀਓ ਅਕਥ ਕਥ ਰਹੀਏ ਨਿਜ ਗਰ ਬੈ ਸਹਿਜ ਕਰ ਲਈਏ। ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਹਚਲ ਸਜਥਾਨਾ। ਤਹਾਂ ਸੰਗਤ ਸਾਧ ਗੁਣ ਰਸੈ ਅਨੁਭਵ ਨਗਰ ਤਹਾਂ ਸਦ ਵਸੈ। ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਧੋ ਨਹੀਂ ਤੈ ਠਾਉ। ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਰਹਾਓ। ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ ਉਹਾਂ ਗਨੀ ਬਸੇ ਮਾਮੂਰ। ਤਿਉਂ ਤਿਉਂ ਸੈਲ ਕਰੇ ਜਿਉਂ ਪਾਵੈ ਮਹਿਰ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇਨ ਵਿਧ ਨਗਰ ਬੁੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦੜਾਈ। ਸਾਂਤ ਸਹਿਜ ਸੁਖ ਕੇ ਸਭ ਹਾਟ ਸੋ ਵਸੇ ਇਤ ਘਰ ਜਿਸ ਗੁਰਪੂਰਾ ਸੇਵ ਅਬਚਲ ਨਗਰੀ ਨਾਨਕ ਦੇਵ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਦੂਸਰਾ ਹੈ ਮਾਇਕੀ ਤ੍ਰੈਗੁੜੀ ਮੰਡਲ। ਅਨੁਭਵੀ ਗਿਆਨ ਦੀ ਅਣਹੋਂਦ ਅਥਵਾ ਅਗਿਆਨਤਾ ਦੇ ਭਰਮ ਭੁਲਾਵੇ ਵਿੱਚੋਂ ਹੀ ਇਸ ਮਾਇਕੀ ਮੰਡਲ ਦੀ ਹੋਂਦ ਪ੍ਰਤੀਤ ਹੁੰਦੀ ਹੈ। ਇਸ ਦੀ ਆਪਣੇ ਵਿੱਚ ਕੋਈ ਹਸਤੀ ਨਹੀਂ ਹੈ। ਦੂਜੇ ਲਫਜ਼ਾਂ ਵਿੱਚ ਮਾਇਕੀ ਮੰਡਲ ਦੀ ਹੋਂਦ ਸਾਡੇ ਭਰਮ ਭੁਲਾਵੇ ਦੇ ਖਿਆਲਾਂ ਵਲਵਲਿਆਂ ਭਾਵਨਾਵਾਂ ਨਿਸ਼ਚੈ ਉੱਤੇ ਨਿਰਭਰ ਹੈ। ਜਿਸ ਤਰ੍ਹਾਂ ਸੂਰਜ ਚੜ੍ਹਨ 'ਤੇ ਰਾਤ ਦਾ ਹਨੇਰਾ ਆਪੋ ਅਲੋਪ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਅੰਤਰਆਤਮੇ ਨਾਮ ਦੇ ਪ੍ਰਕਾਸ਼ ਹੋਣ 'ਤੇ ਮਾਇਕੀ ਮੰਡਲ ਦੀ ਅਗਿਆਨਤਾ ਦਾ ਹਨੇਰਾ ਵੀ ਆਪੋ ਅਲੋਪ ਹੋ ਜਾਂਦਾ ਹੈ ਅਤੇ ਆਤਮਿਕ ਮੰਡਲ ਦਾ ਪ੍ਰਕਾਸ਼ ਹੀ ਰਹਿ ਜਾਂਦਾ ਹੈ। ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ। ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਪ੍ਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ। ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ। ਜਹ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੈ ਨਾਸਾ। ਨਿਰਭਉ ਪੂਰ ਰਹੇ ਪ੍ਰਮ ਪਾਗਾ ਕਹਿ ਕਬੀਰ ਜਨਦਾਸਾ। ਤ੍ਰੈਗੁਣੀ ਮਾਇਕੀ ਮੰਡਲ ਦੇ ਵੜ ਖੇਲ ਤਮਾਸ਼ੇ ਦਾ ਨਾਟਕ ਚਲਾਉਣ ਲਈ ਹਉਮੈ ਦਾ ਪ੍ਰਵੇਸ਼ ਕੀਤਾ ਗਿਆ, ਜਿਸ ਵਿੱਚੋਂ ਮਾਇਕੀ ਮੰਡਲ ਦੀ ਸਾਜਨਾ ਹੋਈ। ਇਸ ਤ੍ਰੈਗੁਣੀ ਪਰਮ ਪੁਲਾਵੇ ਵਿੱਚ ਹੀ ਸਾਰੀ ਦੁਨੀਆ ਪਰਵਿਰਤ ਹੈ ਅਤੇ ਇਸ ਵੱਡ ਖੇਲ ਤਮਾਸ਼ੇ ਵਿੱਚ ਪਲਚ ਪਲਚ ਕੇ ਆਪਣੇ ਇਲਾਹੀ ਵਿਰਸੇ ਅਥਵਾ ਸੋਮੇ ਨੂੰ ਭੁੱਲ ਬੈਠੀ ਹੈ। ਜਿਨ ਰਚ ਰਚਿਆ ਪੁਰਖ ਵਿਧਾਤੈ ਨਾਲੇ ਹੋਮੈ ਪਾਈ, ਜਿਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲਗੇ ਕਿਆ ਪਾਵੇ ਛਾਈ। ਕੱਕੇ ਕਾਮ ਕ੍ਰੋਧ ਭਰਮਿਓ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਬਿਖ ਫਲ ਸਾਂਝ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਵਿਸਰੇ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਇਹ ਮਾਇਆ ਜਿਤ ਹਰ ਵਿਸਰੈ, ਮਹ ਉਪਜੈ ਭਾਉ ਦੂਜਾ ਲਾਇਆ। ਨਿਰਭੋ ਨਾਮ ਵਿਸਾਰਿਆ ਨਾਲ ਮਾਇਆ ਰਚਾ, ਮਨ ਮਾਇਆ ਮੈਂ ਫਦ ਰਿਹਾ ਵਿਸਰਿਓ ਗੋਬਿੰਦ ਨਾਮ। ਇਹਨਾਂ ਦੋਹਾਂ ਮੰਡਲਾਂ ਦੇ ਵਾਸੀ ਅਥਵਾ ਜੀਵ ਮੁੱਖ ਤੌਰ 'ਤੇ ਤਿੰਨਾਂ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲਾ, ਮਾਇਕੀ ਮੰਡਲ ਦੇ ਵਾਸੀ। ਇਹ ਹੋਮੇ ਦੇ ਭਰਮ ਭੁਲਾਵੇ ਵਿੱਚ ਦੀਸਨਹਾਰ, ਭਰਮ ਹੀ ਦੁਨੀਆਂ ਨੂੰ ਹੀ ਸੱਚੀ ਅਸਲੀ ਅਤੇ ਪੂਰਨ ਸਮਝੀ ਬੈਠੇ ਹਨ ਅਤੇ ਇਸ ਵਿੱਚ ਹੀ ਗਲਤਾਨ ਹੋ ਕੇ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਨ। ਇਹਨਾਂ ਨੂੰ ਹੋਰ ਕਿਸੇ ਉਚੇਰੇ ਸੁਨਹਿਰੇ ਸੁਖਦਾਈ ਦੈਵੀ ਮੰਡਲ ਦਾ ਗਿਆਨ ਹੀ ਨਹੀਂ। ਇਹ ਲੋਕ ਰੱਬ ਦੀ ਹੋਂਦ ਤੋਂ ਵੀ ਇਨਕਾਰ ਕਰਦੇ ਹਨ। ਐਸੇ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਮਨੁੱਖਾਂ ਨੂੰ ਗੁਰਬਾਣੀ ਵਿੱਚ ਨਾਸ਼ਤਕ, ਮਨਮੁੱਖ ਅਤੇ ਸਾਕਤ ਕਿਹਾ ਗਿਆ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਏ। ਮਨਮੁਖ ਦੂਜੇ ਪਚਮੂਏ, ਨਾ ਬੂਜੇ ਵਿਚਾਰਾ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੈ ਸਗਲ ਵਿਪਰੀਤ। ਮਨਮੁਖ ਮੂਲੋਂ ਭੁੱਲਿਆ, ਵਿੱਚ ਲਭ ਲੋਭ ਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੈ, ਸ਼ਬਦ ਨਾ ਕਰੇ ਵਿਚਾਰ। ਮਨਮੁਖ ਭੂਲੇ ਬਿਖ ਲੱਗੇ, ਅਹਿਲਾ ਜਨਮ ਗਵਾਇਆ। ਹਰ ਕਾ ਨਾਮ ਸਦਾ ਸੁਖ ਸਾਗਰ, ਸਾਚਾ ਸ਼ਬਦ ਨਾ ਪਾਇਆ। ਸਾਕਤ ਮੂੜ ਮਾਇਆ ਕੇ ਬਧਕ, ਵਿੱਚ ਮਾਇਆ ਫਿਰੇ ਫਿਰੰਦੇ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਨਤ ਜਨ ਬਿਛੂ ਡਿਸਾਨਾ। ਐਸੇ ਪ੍ਰਾਣੀ ਆਪਣੀ ਮਨੋਕਲਪਿਤ ਸੱਭਿਅਤਾ ਦੇ ਦਾਇਰੇ ਦੇ ਅੰਦਰ ਹੀ ਆਪਸ ਵਿੱਚ ਮੇਲ ਮਿਲਾਪ, ਵਿਵਹਾਰ, ਲੇਵਾ ਦੇਵੀ, ਕਰਮ ਕਾਂਡ ਦਾ ਵਰਤ ਵਰਤਾਰਾ ਕਰਦੇ ਹਨ ਅਤੇ ਇਕੱਠੇ ਹੋ ਕੇ ਇਹ ਲੋਕ ਸਭਾ, ਸੰਮੇਲਨ, ਸਮਾਗਮ, ਵਿਚਾਰ ਗੋਸ਼ਟੀ ਇਹ ਵੀ ਕਰਦੇ ਹਨ, ਜਿਸ ਨੂੰ ਉਹ ਸੰਗਤ ਸਮਝਦੇ ਹਨ। ਵੇਖਣ, ਪੜ੍ਹਨ ਅਤੇ ਸੁਣਨ ਨੂੰ ਤਾਂ ਇਹ ਸੰਸਥਾਵਾਂ ਬੜੀਆਂ ਸੁਭਾਏਮਾਨ ਅਤੇ ਪ੍ਰਭਾਵਸ਼ਾਲੀ ਜਾਪਦੀਆਂ ਹਨ, ਪਰ ਐਸੇ ਇਕੱਠ ਜਾਂ ਸੰਗਤ ਵਿੱਚ ਹਉਮੈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੁੰਦਾ ਹੈ, ਜਿਸ ਕਾਰਨ ਇਹਨਾਂ ਸੰਸਥਾਵਾਂ ਵਿੱਚ ਸਮਾਂ ਪਾ ਕੇ ਈਰਖਾ ਦੁਆਤ, ਖਿੱਚੋ ਤਾੜ, ਖੁਦਗਰਜੀ, ਨਫ਼ਰਤ, ਤੋਸਬ, ਧੜੇਬਾਜ਼ੀ, ਵੈਰ ਵਿਰੋਧ, ਲੁੱਟ ਕਸੁੱਟ, ਲੜਾਈਆਂ ਆਦਿ ਦਾ ਕਲੰਕ ਉਗੜ ਆਉਂਦਾ ਹੈ, ਕਿਉਂਕਿ ਇਹਨਾਂ ਸੰਸਥਾਵਾਂ, ਸਭਾ ਸੁਸਾਇਟੀਆਂ ਅਥਵਾ ਸੰਗਤ ਦੀ ਜੋ ਬੁਨਿਆਦ ਹੈ ਇਹ ਕੂੜੀ ਹੋਮੇ 'ਤੇ ਆਧਾਰਿਤ ਹੁੰਦੀ ਹੈ। ਇਸ ਲਈ ਸਭਾ ਸੁਸਾਇਟੀਆਂ ਦੇ ਐਸੇ ਇਕੱਠ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਇਹ ਕੁਸੰਗਤ ਹੀ ਹੈ ਜੋ ਸਾਡੀ ਹੋਮੇ ਨੂੰ ਪੱਠੇ ਪਾਉਂਦੀ ਹੈ ਅਤੇ ਰੱਬੀ ਹਸਤੀ ਤੋਂ ਮੁਨੱਕਰ ਕਰਦੀ ਹੈ। ਹੋਮ ਵਿੱਚ ਸੱਚਿਆਰ ਕੁੜਿਆਰ, ਹੋਮ ਵਿੱਚ ਪਾਪ ਪੁੰਨ ਵਿਚਾਰ, ਹੋਮ ਵਿੱਚ ਨਰਕ ਸੁਰਗ ਅਵਤਾਰ, ਹੋਮ ਵਿੱਚ ਮੂਰਖ, ਹੋਮ ਵਿੱਚ ਸਿਆੜਾ, ਮੋਖ ਮੁਕਤ ਕੀ ਸਾਰ ਨਜਾੜਾ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਹੋਮੇ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹੋਮੇ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਇਹ ਲੋਕ ਰੱਬ ਨੂੰ ਖਿਆਲੀ ਹਊਆ ਅਤੇ ਧਰਮ ਨੂੰ ਮਾਨਸਿਕ ਹਫੀਮ ਦੀ ਤੁਲਨਾ ਦਿੰਦੇ ਹਨ ਅਤੇ ਪਰਮਾਰਥ ਦਾ ਮਖੌਲ ਉਠਾਉਂਦੇ ਹਨ। ਖੂਹ ਦੇ ਡੱਡੂ ਵਾਂਗ ਇਹਨਾਂ ਨਾਸ਼ਤਾਂ ਦਾ ਦਿਲੋ ਦਿਮਾਗ ਰੱਬੀ ਅਣਹੋਂਦ ਅਤੇ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਕਤੀਆਂ ਜੁਗਤੀਆਂ ਦੀਆਂ ਕਲਾਬਾਜ਼ੀਆਂ ਨਾਲ ਢਕੌਂਸਲੇ ਘੜਦਾ ਰਹਿੰਦਾ ਹੈ। ਇਹ ਨਾਸ਼ਕਤਾ ਦਾ ਖੁੱਲ੍ਹਾ ਪ੍ਰਚਾਰ ਕਰਦੇ ਹਨ ਜਿਸ ਦਾ ਆਮ ਜਨਤਾ ਉੱਤੇ ਹਾਨੀਕਾਰਕ ਅਸਰ ਬਹੁਤ ਛੇਤੀ ਹੁੰਦਾ ਹੈ। ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਜਿਉਂ ਨਿਗਰਾ ਬਹੁ ਬਾਤਾ ਜਾੜੇ, ਉਹ ਹਰ ਦਰ ਗਏ ਹੈ ਭ੍ਰਸ਼ਟੀ। ਇਸੇ ਲਈ ਗੁਰਬਾਣੀ ਵਿੱਚ ਸਾਗਤਾਂ ਦੀ ਕੁਸੰਗਤ ਤੋਂ ਬਚਣ ਲਈ ਤਾੜਨਾ ਕੀਤੀ ਗਈ ਹੈ, ਤੇ ਸਾਗਤ ਚੋਰ ਜਿੰਨਾ ਨਾਮ ਵਿਸਾਰਿਆ। ਮਨ ਤਿੰਨ ਕਹਿ ਨਿਕਟ ਨਾ ਪਿੱਟੀਏ, ਸਾਗਤ ਸੰਗ ਨਾ ਕੀ ਜਾਈ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੇ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਸਾਗਤ ਸਿਉ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ। ਕਬੀਰ ਸਾਗਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ, ਤੋ ਕੁਛ ਲਾਗੇ ਦਾਗ। ਦੂਸਰਾ ਹੈ ਆਤਮਕ ਮੰਡਲ ਦੇ ਵਾਸੀ। ਬਖਸ਼ੇ ਹੋਏ ਗੁਰਮੁਖ ਪਿਆਰੇ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਥਵਾ ਗੋਬਿੰਦ ਗਜ ਪੈਂਦਾ ਹੈ, ਇਹ ਸਤਪੁਰਸ਼ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸੁਪਨਾ ਦਾ ਰੰਗ ਰਸ ਮਾਣਦੇ ਹਨ। ਇਹਨਾਂ ਗੁਰਮੁਖਾਂ, ਹਰਜਨਾਂ, ਸੰਤਾਂ, ਭਗਤਾਂ ਦੇ ਅਨੁਭਵ ਵਿੱਚ ਮਾਇਕੀ ਦੁਨੀਆ ਦੀ ਹੋਂਦ, ਭਰਮ ਭੁਲਾਵਾ, ਅਸਥਿਰ ਜਾਂ ਕੂੜ ਭਾਸਦੀ ਹੈ। ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਹੀ ਨਹੀਂ ਹੁੰਦਾ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਏ ਨਾਮ ਅਧਾਰੇ। ਉਹਾਂ ਰਸ ਮੈਂ ਉਹਾਂ ਸੁਖ ਪਾਇਆ, ਨਾਨਕ ਲਿਪਤ ਨਹੀਂ ਤਹਿ ਮਾਇਆ। ਹਰਕ ਸੋਗ ਦੋਹੋਂ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਦੀਸੇ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਵਰਤਣ ਜਾ ਕੇ ਕੇਵਲ ਨਾਮ, ਅਨੰਦ ਰੂਪ ਕੀਰਤਨ ਵਿਸਰਾਮ। ਮਿੱਤਰ ਸਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਦੀਸੇ ਸਭ ਸੰਗ ਰਹੇ ਅਲੇਪਾ, ਨਹਿ ਵਿਆਪੇ ਉਨਮਾਈ। ਇੱਕੇ ਰੰਗ ਤੱਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ। ਮਿਥਿਆ ਕਰ ਮਾਇਆ ਤਜੀ, ਸੁਖ ਸਹਿਜ ਵਿਚਾਰ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਏ। ਪ੍ਰੇਮ ਭਗਤ ਗੁਣ ਗਾਵਨ ਗੀਤੇ ਪੋਹਤ ਨੈ ਸੰਸਾਰ। ਗੁਰਮੁਖ ਅਲਪ ਤੇ ਲੇਪ ਕਦੇ ਨਾ ਲਾਗੇ, ਸਦਾ ਰਹੇ ਸਰੜਾਈ। ਤੀਸਰੇ ਹਨ ਜੋ ਉੱਪਰਲੀਆਂ ਦੋਵਾਂ ਹਾਲਤਾਂ ਦੇ ਵਿਚਕਾਰ ਕਈ ਦੁਚਿੱਤੇ ਜੀਵ ਹੁੰਦੇ ਹਨ, ਜਿਨ੍ਹਾਂ ਨੂੰ ਕਿਸੇ ਪਾਸੇ ਵੀ ਪੱਕਾ ਨਿਸ਼ਚਾ ਭਰੋਸਾ ਸ਼ਰਧਾ ਨਹੀਂ ਹੁੰਦੀ। ਉਹਨਾਂ ਦਾ ਮਨ ਪਾਰੇ ਵਾਂਗ ਛੇਤੀ ਡੋਲ ਜਾਂਦਾ ਹੈ। ਅਸਲ ਵਿੱਚ ਇਹਨਾਂ ਦਾ ਮਨ ਤਾਂ ਪਿਛਲੇ ਸੰਸਕਾਰਾਂ ਅਨੁਸਾਰ ਮਾਇਆ ਵਿੱਚ ਹੀ ਖੁਬਿਆ ਹੁੰਦਾ ਹੈ, ਪਰ ਜਦ ਕਦੇ ਵੀ ਸੰਗਤ ਦੁਆਰਾ ਇਹਨਾਂ ਦੇ ਮਨ ਨੂੰ ਆਤਮਿਕ ਹੁਲਾਰਾ ਆਉਂਦਾ ਹੈ ਤਾਂ ਉਹ ਵੀ ਕੁੱਕੜ ਦੀ ਉਡਾਰੀ ਵਾਂਗ ਖਿਣ ਪਿੰਗਰ ਹੀ ਹੁੰਦਾ ਹੈ, ਅਤੇ ਉਹ ਫਿਰ ਆਪਣੀ ਕਈ ਹੋਈ ਨੀਵੀਂ ਮਾਨਸਿਕ ਰੋਡ ਵਿੱਚ ਰੁੜ ਪੈਂਦੇ ਹਨ। ਇਹਨਾਂ ਦੀ ਪਰਮਾਰਥ ਉੱਤੇ ਸ਼ਰਧਾ ਭਾਵਨੀ ਵੀ ਸਵਾਰਥ ਲਈ, ਗਰਜਾਂ ਦੀ ਪੂਰਤੀ ਲਈ, ਦੁੱਖਾਂ ਤੋਂ ਛੁਟਕਾਰੇ ਲਈ, ਬਿਮਾਰੀਆਂ ਦੇ ਇਲਾਜ ਲਈ, ਤ੍ਰਿਸ਼ਨਾ ਦੀ ਪੂਰਤੀ ਲਈ, ਪਾਪਾਂ ਨੂੰ ਛੁਪਾਉਣ ਲਈ, ਜਮ੍ਹਾਂ ਤੋਂ ਬਚਣ ਲਈ, ਲੋਕਾਂ ਵਿੱਚ ਵਾਹ ਵਾਹ ਖੱਟਣ ਲਈ, ਭਲੇ ਭੁਲੇਰੇ ਬਣਨ ਲਈ, ਧਾਰਮਿਕ ਆਗੂ ਬਣਨ ਲਈ, ਅਖੌਤੀ ਭਗਤ ਬਣਨ ਲਈ ਇੱਥੋਂ ਤੇ ਸੀਮਤ ਹੁੰਦੀ ਹੈ, ਜਿਸ ਲਈ ਉਹ ਕਈ ਕਿਸਮ ਦੇ ਟੂਣੇ, ਜੰਤਰ ਮੰਤਰ, ਤਵੀਤ, ਪਾਠ, ਪੂਜਾ, ਦਾਨ, ਨੇਕੀਆਂ, ਅਰਦਾਸਾਂ, ਸੁਖੜਾ, ਕੁਰਬਾਨੀਆਂ, ਕਰਮ ਕਿਰਿਆ, ਹੱਠ, ਯੋਗ ਸਾਧਨਾ ਆਦਿ ਕਰਕੇ ਆਪਣੇ ਮਨ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਨ। ਦੂਜੇ ਲਫਜ਼ਾਂ ਵਿੱਚ ਇਹ ਲੋਕ ਪਰਮਾਤਮਾ, ਗੁਰੂਆਂ, ਅਵਤਾਰਾਂ, ਦੇਵੀ ਦੇਵਤਿਆਂ ਨਾਲ ਅਣਜਾਣੇ ਹੀ ਸੌਦੇਬਾਜ਼ੀ, ਬਾਰਗੇਨਿੰਗ ਦਾ ਹੀ ਵਰਤ ਵਰਤਾਰਾ ਕਰਦੇ ਹਨ। ਜੇ ਕਿਸੇ ਇੱਕ ਸਾਧ ਸੰਤ ਫਕੀਰ ਔਲੀਓ ਦੀ ਆਰਾਧਨਾ ਨਾਲ ਉਹਨਾਂ ਦੀ ਗਰਜ ਪੂਰੀ ਨਾ ਹੋਵੇ ਤਾਂ ਉਹ ਝੱਟ ਆਪਣਾ ਅਕੀਦਾ ਬਦਲ ਲੈਂਦੇ ਹਨ ਅਤੇ ਦੂਜੇ ਦੀ ਸੰਗਤ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹਨਾਂ ਨੇ ਰੱਬ ਅਥਵਾ ਸਾਧਾ ਸੰਤਾਂ ਨੂੰ ਪਰਮਾਰਥੀ ਦੁਕਾਨਦਾਰ ਹੀ ਬਣਾ ਛੱਡਿਆ ਹੈ। ਜੇ ਇੱਕ ਹੱਟੀ 'ਤੇ ਸੌਦਾ ਨਾ ਮਿਲੇ ਤਾਂ ਦੂਜੀ 'ਤੇ ਜਾ ਵੜਦੇ ਹਨ। ਮਾਇਕੀ ਜੀਵਨ ਦੀਆਂ ਕਾਮਨਾਵਾਂ, ਗਰਜਾਂ ਦੀ ਗਾਹਕੀ ਨੂੰ ਪਛਾਣ ਕੇ ਅਨੇਕਾਂ ਅਖੌਤੀ ਗੁਰੂਆਂ, ਅਵਤਾਰਾਂ, ਸਾਧੂ ਸੰਤਾਂ ਨੇ ਧਾਰਮਿਕ ਠਾਠ ਵਾਠ ਰਚਾਏ ਹੋਏ ਹਨ, ਜਿਨ੍ਹਾਂ ਵਿੱਚ ਮਾਨਸਿਕ, ਧਾਰਮਿਕ ਅਤੇ ਆਰਥਿਕ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਦੁਚਿੱਤਿਆਂ ਦਾ ਮਨ ਤਾਂ ਮਾਇਆ ਵਿੱਚ ਗਲਤਾਨ ਹੁੰਦਾ ਹੈ, ਪਰ ਉਪਰੋਂ ਪਰਮਾਰਥ ਦਾ ਵੀ ਦਮ ਭਰਦੇ ਹਨ। ਇਸ ਤਰ੍ਹਾਂ ਇਹ ਲੋਕ ਪਾਠ ਪੂਜਾ, ਕਰਮ ਕਿਰਿਆ ਅਤੇ ਸੰਗਤ ਕਰਦੇ ਹੋਏ ਵੀ ਸੱਚੇ ਆਤਮਿਕ ਮਾਰਗ ਤੋਂ ਵਾਂਝੇ ਰਹਿੰਦੇ ਹਨ। ਇਹਨਾਂ ਦਾ ਪਰਮਾਰਥ ਆਪਣੇ ਆਪ ਨੂੰ ਧੋਖਾ ਦੇਣਾ ਹੈ, ਪਖੰਡ ਕਰਨਾ ਹੈ, ਲੋਕ ਦਿਖਾਵਾ ਹੈ, ਜੀਵਨ ਸਿਹਤ ਤੋਂ ਵਾਂਝੇ ਰਹਿਣਾ ਹੈ, ਜੀਵਨ ਅਜਾਈ ਗਵਾਉਣਾ ਹੈ, ਰੱਬ ਤੋਂ ਬੇਮੁਖ ਹੋਣਾ ਹੈ। ਦੁਖੀਆ ਦੁਸ਼ਟ ਦੁਬਾਜਰਾ, ਤਾਮੇ ਰੰਗੋ ਕਹਿਆ ਹੋਵੇ, ਬਾਹਰ ਦਿਸੇ ਉਜਲਾ, ਅੰਦਰ ਮਸ ਨਾ ਧੋਪੇ ਧੋਵੈ, ਸੰਨੀ ਜਾਣ ਲੁਹਾਰ ਦੀ, ਹੋਏ ਦਮੂਹੀ ਕੁਸੰਗ ਵਿਗੋਵੈ, ਖਣ ਤੱਤੀ ਆਰਨ ਵੜੇ, ਖਣ ਠੰਟੀ ਜਲ ਅੰਦਰ ਟੋਵੈ, ਤੁਮਾ ਦਿਸੇ ਸੋਹੜਾ, ਚਿਤਨ ਮਿਤਾਲਾ ਵਿਸ ਵਿਲੋਵੈ। ਵਾਹਿਗੁਰੂ ਦਾਸ ਜੀ, ਦੁਖੀਆ ਦੁਸ਼ ਦੁਬਾਜਰਾ, ਬਗਲ ਸਮਾਦ ਰਹੇ ਇੱਕ ਟੰਗਾ। ਇਸ ਲਈ ਨਾਸਤਿਕ ਲੋਕ ਇਹਨਾਂ ਦੁਚਿੱਤੇ ਧਰਮੀਆਂ ਨਾਲੋਂ ਬੇਪਰਵਾਹ ਅਤੇ ਸੌਖੇ ਹਨ, ਕਿਉਂਕਿ ਉਹਨਾਂ ਨੂੰ ਰੱਬ ਦਾ ਹੋਵਾ ਤੰਗ ਨਹੀਂ ਕਰਦਾ ਅਤੇ ਧਰਮ ਦੀਆਂ ਕੱਟੜ ਸਾਧਨਾਵਾਂ ਤੋਂ ਵੀ ਬਚੇ ਰਹਿੰਦੇ ਹਨ। ਕਬੀਰ ਜਿਨਹੂੰ ਕਿਛ ਜਾਣਿਆ ਨਹੀਂ, ਤਿੰਨ ਸੁਖ ਨੀਂਦ ਵਿਹਾਏ, ਹਮੋ ਜ ਬੂਜਾ ਬੂਜਨਾ ਪੂਰੀ ਪਰੀ ਬੁਲਾਏ। ਇਹਨਾਂ ਅਖੌਤੀ ਧਰਮੀਆਂ ਦੀ ਹਾਲਤ ਤਰਸਯੋਗ ਹੈ, ਕਿਉਂਕਿ ਕੱਟੜ ਧਾਰਮਿਕ ਹੱਠ ਸਾਧਨਾ ਲਈ ਇਹ ਜਫਰ ਜਾਲਦੇ ਹੋਏ ਵੀ ਉਹਨਾਂ ਦੀ ਆਤਮਿਕ ਤਰੱਕੀ ਨਹੀਂ ਹੁੰਦੀ ਅਤੇ ਧਾਰਮਿਕ ਹੋਵੇ ਦੇ ਸਹਿਮ ਵਿੱਚ ਝਗੜੇ ਰਹਿੰਦੇ ਹਨ। ਦੁਨੀਆਂ ਵਿੱਚ ਐਸੇ ਜਿੱਤੇ ਪਰਮਾਰਥੀਆਂ ਦੀ ਹੀ ਭਰਮਾਰ ਹੈ, ਇਹਨਾਂ ਦਾ ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਦੁਬਦਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਰਾਮ ਵੱਲ ਹਾਲ ਹੁੰਦਾ ਹੈ। ਗੁਰਬਾਣੀ ਵਿੱਚ ਐਸੇ ਅਖੌਤੀ ਪਰਮਾਰਥੀਆਂ ਨੂੰ ਇਉਂ ਦਰਸਾਇਆ ਗਿਆ ਹੈ, ਦੁਬਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ ਪਾਖੰਡ ਭਗਤ ਨਾ ਹੋਵੇ, ਦੁਬਦਾ ਬੋਲ ਖੁਆਰ ਅੰਤਰ ਕਪਟ ਭਗੌਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਦੂਜੇ ਭਾਏ ਪੜੇ ਨਹੀਂ ਬੂਝੈ ਤ੍ਰਿਪਦ ਮਾਇਆ ਕਾਰਨ ਲੂਝੈ, ਇਹ ਮਨ ਚੰਚਲ ਵਸ ਨਾ ਆਵੇ ਦੁਬਦਾ ਲਾਗੇ ਦਹਿ ਦਿਸਤਾਵੇ, ਬਿਖ ਕਾ ਕੀੜਾ ਬਿਖ ਮੈਂ ਰਾਤੈ ਬਿਖੀ ਮਾਏ ਪਚਾਵੜਿਆ, ਦੁਬਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ। ਇਸ ਲਈ ਐਸੇ ਦੁਚਿੱਤੇ ਪਰਮਾਰਥੀਆਂ ਅਥਵਾ ਦੁਬਦਾ ਵਾਲੇ ਇਨਸਾਨਾਂ ਦੀ ਸੰਗਤ ਨੂੰ ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ, ਪਰ ਦੁਨੀਆਂ ਵਿੱਚ ਇਹੋ ਜਿਹੀ ਦੁਚਿੱਤੀ ਸੰਗਤ ਦਾ ਹੀ ਬੋਲਬਾਲਾ ਅਤੇ ਵਰਤਵਤਾਰਾ ਹੈ, ਜਿਸ ਕਾਰਨ ਸਾਡਾ ਮਾਨਸਿਕ ਅਤੇ ਪਰਮਾਰਥਕ ਜੀਵਨ ਨਿਗਰਦਾ ਜਾਂਦਾ ਹੈ। ਦੁਖੀਆ ਦੁਸ਼ਟ ਦੁਬਾਜਰਾ ਜਾਨ ਰੁਪਈਆ ਮੇਖੀ ਸੋਈ, ਵਿਗੜੇ ਆਪ ਵਿਗਾੜੇ ਲੋਈ। ਕਈ ਸੱਜਣ ਸਤਸੰਗ ਵਿੱਚ ਜਾਂਦੇ ਤਾਂ ਹਨ ਪਰ ਉਹਨਾਂ ਦਾ ਮਨ ਦੂਜਿਆਂ ਦੇ ਔਗੁਣਾਂ ਦੀ ਪਰਖ ਵਿੱਚ ਲੱਗਾ ਰਹਿੰਦਾ ਹੈ। ਕਈ ਸੱਜਣ ਸਤਸੰਗ ਵਿੱਚ ਜਾਂਦੇ ਤਾਂ ਹਨ ਪਰ ਉਹਨਾਂ ਦਾ ਮਨ ਦੂਜਿਆਂ ਦੇ ਔਗੁਣਾਂ ਦੀ ਪਰਖ ਵਿੱਚ ਲੱਗਾ ਰਹਿੰਦਾ ਹੈ। ਉਹ ਹੋਰਨਾਂ ਸਤਸੰਗੀਆਂ ਦੇ ਕੱਪੜੇ ਸ਼ਿੰਗਾਰ ਬੈਠਣ ਉੱਠਣ ਹਰਕਤਾਂ ਅਤੇ ਬੋਲ ਚਾਲ ਵੱਲ ਧਿਆਨ ਰੱਖਦੇ ਹਨ ਅਤੇ ਨੁਕਤਾਚੀਨੀ ਹੀ ਕਰਦੇ ਰਹਿੰਦੇ ਹਨ ਅਤੇ ਲੋਕਾਂ 'ਤੇ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਨ। ਇਸ ਤਰ੍ਹਾਂ ਸੰਗਤ ਵਿੱਚ ਲੋਕਾਂ ਦੇ ਔਗਣ ਲੱਭਣੇ ਅਤੇ ਛਿੱਦਰ ਫੋਲਣੇ ਉਹਨਾਂ ਦਾ ਕਰਤੱਵ ਅਤੇ ਸ਼ੁਗਲ ਬਣ ਜਾਂਦਾ ਹੈ। ਐਸੇ ਲੋਕ ਸਤਸੰਗ ਵਿੱਚ ਆਤਮਿਕ ਲਾਹਾ ਲੈਣ ਦੀ ਬਜਾਏ ਆਪਣੇ ਆਪੇ ਅਥਵਾ ਆਤਮਾ ਨੂੰ ਹੋਰ ਮਲੀਨ ਕਰੀ ਜਾਂਦੇ ਹਨ ਅਤੇ ਰੱਬ ਤੋਂ ਹੋਰ ਦੁਰੇਡੇ ਜਾ ਰਹੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਕਈ ਸੱਜਣ ਸਤਸੰਗ ਵਿੱਚ ਆਪਣੇ ਦਿਮਾਗੀ ਗਿਆਨ ਦੇ ਸਿੰਘ ਤਿੱਖੇ ਕਰਨ ਆਉਂਦੇ ਹਨ। ਕਈ ਸੱਜਣ ਸਤਸੰਗ ਵਿੱਚ ਆਪਣੇ ਦਿਮਾਗੀ ਗਿਆਨ ਦੇ ਸਿੰਘ ਤਿੱਖੇ ਕਰਨ ਆਉਂਦੇ ਹਨ ਤਾਂ ਕਿ ਉਹ ਆਪਣੇ ਵਰਗੇ ਹੋਰ ਕਿਸੇ ਦਿਮਾਗੀ ਘੁਲਾਟੀਏ ਨੂੰ ਵੰਗਾਰ ਸਕਣ ਅਤੇ ਵਾਲ ਕੀ ਖਾਲ ਉਤਾਰਨ ਦੇ ਖੇਤਰ ਵਿੱਚ ਜਿੱਤ ਹਾਸਲ ਕਰਕੇ ਉਹਨਾਂ ਦੀ ਵੱਧ ਵੱਧ ਡਿਗਰੀ ਹਾਸਲ ਕਰਨ। ਸੰਗਤ ਵਿੱਚ ਮਾੜਾ ਮੋਟਾ ਅਧੂਰਾ ਫੋਕਾ ਗਿਆਨ ਹਾਸਲ ਕਰਕੇ ਆਪਣੀ ਦਿਮਾਗੀ ਕਲਾਸਾਂ ਲਾਉਣਾ ਸ਼ੁਰੂ ਕਰ ਦਿੰਦੇ ਹਨ। ਸੰਗਤ ਵਿੱਚ ਮਾੜਾ ਮੋਟਾ ਅਧੂਰਾ ਫੋਕਾ ਗਿਆਨ ਹਾਸਲ ਕਰਕੇ ਆਪਣੀਆਂ ਦਿਮਾਗੀ ਕਲਾਸਾਂ ਲਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਮਗਰ ਲਾ ਕੇ ਗੁਰੂ ਡੰਮ ਦੀ ਰਚਨਾ ਕਰਦੇ ਹਨ। ਇਸ ਤਰ੍ਹਾਂ ਕਲਾਸਾਂ ਲਾਉਣ ਨਾਲ ਉਹਨਾਂ ਨੂੰ ਵਾਹ ਵਾਹ ਦੀ ਵਡਿਆਈ ਮਿਲਦੀ ਹੈ ਅਤੇ ਹੋਮਿਆਂ ਨੂੰ ਪੱਠੇ ਪੈਂਦੇ ਹਨ। ਐਸੀ ਅਖੌਤੀ ਗਿਆਨੀ ਸੰਗਤ ਵਿੱਚੋਂ ਸੱਚਾ ਸੁੱਚਾ ਆਤਮਿਕ ਲਾਹਾ ਨਹੀਂ ਲੈ ਸਕਦੇ। ਐਸੀ ਅਖੌਤੀ ਗਿਆਨੀ ਸੰਗਤ ਵਿੱਚੋਂ ਸੱਚਾ ਸੁੱਚਾ ਆਤਮਿਕ ਲਾਹਾ ਨਹੀਂ ਲੈ ਸਕਦੇ। ਕਈ ਥਾਈਂ ਦੇਖਿਆ ਗਿਆ ਹੈ ਕਿ ਕਈ ਸਤਸੰਗੀ ਗੁਰਦੁਆਰੇ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਥਾ ਸੁਣਨ ਦੀ ਬਜਾਏ ਬਾਹਰ ਹੀ ਟੋਲੀਆਂ ਵਿੱਚ ਗੱਪਸ਼ੱਪ ਕਰਦੇ ਰਹਿੰਦੇ ਹਨ। ਗੁਰਦੁਆਰੇ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਲਾਹਾ ਨਹੀਂ ਲੈਂਦੇ। ਇਹਨਾਂ ਨੇ ਗੁਰਦੁਆਰਿਆਂ ਨੂੰ ਸੋਸ਼ਲ ਕਲੱਬ ਹੀ ਸਮਝਿਆ ਹੋਇਆ ਹੈ। ਕਈ ਗੁਰਦੁਆਰਿਆਂ ਵਿੱਚ ਪਾਠ ਜਾਂ ਕੀਰਤਨ ਹੁੰਦਾ ਹੋਵੇਗਾ, ਪਰ ਦੂਜੇ ਪਾਸੇ ਕੁਝ ਟੋਲਿਆਂ ਨੂੰ ਖੂੰਜਿਆਂ ਵਿੱਚ ਬੈਠ ਕੇ ਪਾਰਟੀਬਾਜ਼ੀ ਦੀ ਚਰਚਾ ਕਰਦਿਆਂ ਦੇ ਦੇਖਿਆ ਗਿਆ ਹੈ। ਕਈ ਗੁਰਦੁਆਰਿਆਂ ਵਿੱਚ ਪਾਠ ਜਾਂ ਕੀਰਤਨ ਹੁੰਦਾ ਹੋਵੇਗਾ, ਪਰ ਦੂਜੇ ਪਾਸੇ ਕੁਝ ਟੋਲਿਆਂ ਨੂੰ ਖੂੰਜਿਆਂ ਵਿੱਚ ਬੈਠ ਕੇ ਪਾਰਟੀਬਾਜ਼ੀ ਦੀ ਚਰਚਾ ਕਰਦਿਆਂ ਦੇਖਿਆ ਗਿਆ ਹੈ। ਇਹ ਸਤਸੰਗ ਦੀ ਹੱਦ ਤੱਕ ਹੈ ਅਤੇ ਸਤਸੰਗ ਦੇ ਮਾਹੌਲ ਵਿੱਚ ਵਿਘਨ ਪਾਉਂਦੇ ਹਨ। ਇਹ ਸਤਸੰਗਤ ਤੋਂ ਲਾਹਾ ਲੈਣ ਦੀ ਬਜਾਏ ਉਲਟਾ ਪਾਪ ਕਮਾਉਂਦੇ ਹਨ। ਇਹ ਸਤਸੰਗਤ ਵਿੱਚ ਤੋਂ ਲਾਹਾ ਲੈਣ ਦੀ ਬਜਾਏ ਉਲਟਾ ਪਾਪ ਕਮਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਊ ਜੀ ਨੇ 132 ਲੇਖ ਅਲੱਗ ਅਲੱਗ ਵਿਸ਼ਾ ਉੱਪਰ ਲਿਖੇ ਹਨ, ਜਿਨ੍ਹਾਂ ਦਾ ਹਿੰਦੀ ਵਿੱਚ ਵੀ ਤਰਜਮਾ ਹੋ ਚੁੱਕਾ ਹੈ, 5 ਲੇਖ ਇੰਗਲਿਸ਼ ਵਿੱਚ ਵੀ ਹਨ। ਆਪਾਂ ਇਹਨਾਂ ਸਾਰੇ ਲੇਖਾਂ ਨੂੰ ਜ਼ਰੂਰ ਪੜਿਆ ਕਰੀਏ। ਜਦੋਂ ਵੀ ਸਮਾਂ ਮਿਲੇ ਇਹ ਪੈਨ ਡਰਾਈਵ ਦੇ ਰੂਪ ਵਿੱਚ, ਸੀਡੀ ਦੇ ਰੂਪ ਵਿੱਚ ਉਪਲਬਧ ਹਨ। ਆਪ ਘਰਾਂ ਵਿੱਚ ਵੀ ਬੈਠ ਕੇ, ਕਾਰ ਵਿੱਚ ਬੈਠ ਕੇ, ਕਿਸੇ ਸਮੇਂ ਬੈਠ ਕੇ ਸੁਣ ਸਕਦੇ ਹਾਂ। ਜਿਉਂ ਜਿਉਂ ਉਹਨਾਂ ਨੂੰ ਵਧੇਰੇ ਸੁਣਾਂਗੇ ਪਿਆਰ ਨਾਲ, ਸ਼ਰਧਾ ਨਾਲ, ਕਿਉਂ ਤਾਂ ਉਹਨਾਂ ਦੀ ਸਮਝ ਆਵੇਗੀ ਔਰ ਸਾਡਾ ਜੀਵਨ ਵਿੱਚ ਤਬਦੀਲੀ ਆਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।